ਉਹ ਫਿਰ ਸ਼ਾਂਤ ਕੀ ਫਲ ਸੋ ਵਿਸੇਖੀ, ਉਹ ਸ਼ਾਂਤ ਕੀ ਦਾਨ ਹੋਇਆ ਕਰਦਾ ਤੇ ਫਲ ਬਹੁਤਾ ਹੁੰਦਾ, ਉਹ ਵੀ ਦਾਨ ਇਹ ਨੀ ਦੇਣਾ ਵੀ ਮੈਂ ਦੇ ਰਿਹਾ, ਉਹ ਇਹ ਸਮਝੇ ਵੀ ਵਾਹਿਗੁਰੂ ਮੈਨੂੰ ਦਿੰਦਾ ਤੇ ਮੈਂ ਉਹਦਾ ਦਿੱਤਾ ਹੋਇਆ ਦੇ ਰਿਹਾ। ਵਾਹਿਗੁਰੂ ਕੋ ਜਾਣਕਾ ਸਵੈ ਪਦਾਰਥ ਦੇ ਤਨਕ ਨਾ ਆਪਣਾ ਮਨ ਲਈ ਤਾਂ ਅਖੈ ਫਲ ਲੇ, ਉਹਦਾ ਫਲ ਅਖਾਇ ਪ੍ਰਾਪਤ ਹੋਇਆ ਕਰ। ਅਖਾਇ ਫਲ ਉਹ ਹੁੰਦਾ ਹੈ ਜਿਹੜਾ ਫਲ ਨਾਸ਼ ਨਾ ਹੋਵੇ, ਬਾਕੀ ਫਲ ਨਾਸ਼ ਹੋ ਜਾਂਦੇ ਨੇ। ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗਵਾਨ, ਨਾਨਕ ਨੇ ਫਲ ਜਾਤੇ ਜਿਉਂ ਪੁੰਜ ਰਿਸ਼ਨਾ। ਪਰ ਜਿਹੜਾ ਵਾਹਿਗੁਰੂ ਦਾ ਜਾਣ ਕੇ ਦਿੰਦਾ ਹੈ, ਕਹਿੰਦੇ ਉਹ ਅਖਾਇ ਫਲ ਹੁੰਦਾ, ਨਾਸ਼ ਨੀ ਹੁੰਦਾ, ਬਹੁਤ ਵੱਡਾ ਫਲ ਹੋਇਆ ਕਰਦਾ। ਇੱਕ ਵਾਰੀ ਵਿਕਰਮਾਜੀਤ ਨੇ ਆਪਣੇ ਰਾਜ ਜੋਤਸ਼ੀ ਨੂੰ ਪੁੱਛਿਆ, ਕਹਿੰਦਾ ਮੈਂ ਉਹ ਕਿਹੜਾ ਕਰਮ ਕੀਤਾ ਜਿਹਦੇ ਕਰਕੇ ਮੈਨੂੰ ਤਾਸ਼ਕੰਦ ਤੋਂ ਲੈ ਕੇ ਬਰਮਾ ਤੱਕ ਦਾ ਤੇ ਹੇਠਾਂ ਮੱਧ ਪ੍ਰਦੇਸ਼ ਤੱਕ ਦਾ ਰਾਜ ਪ੍ਰਾਪਤ ਹੋਇਆ ਤੇ ਅਫਗਾਨਿਸਤਾਨ ਵਗੈਰਾ ਸਾਰੇ। ਜੋਤਸ਼ੀ 7 ਦਿਨ ਦੀ ਮੋਹਲਤ ਦੇਤੀ, ਕੁਛ ਨੀ ਸਮਝ ਆਉਂਦਾ, ਨਾਲ ਇਹ ਕਹਿਤਾ ਵੀ ਮੈਂ ਦੰਨ ਦੇਵਾਂਗਾ ਜੇ ਤੂੰ ਦੱਸ ਨਾ ਸਕੇ। ਉਦਾਸ ਚਿੱਤ ਦੇਖ ਕੇ 7ਵੇਂ ਦਿਨ ਉਹਦੀ ਲੜਕੀ ਨੇ ਪੁੱਛਿਆ ਵੀ ਪਿਤਾ ਜੀ ਤੁਸੀਂ 6-7 ਦਿਨ ਦੇ ਨਾ ਕੁਛ ਖਾਂਦੇ ਹੋ ਨਾ ਪੀਂਦੇ ਹੋ, ਕੀ ਗੱਲ? ਜੇ ਚਿੰਤਾ ਹੋਵੇ ਮਨ ਵਿੱਚ ਦੱਸ ਦੇਣੀ ਚਾਹੀਦੀ ਹੈ। ਕਹਿੰਦੇ ਕੰਧ ਨਾਲ ਵੀ ਗੱਲ ਕਰ ਲਓ, ਹੋ ਸਕਦਾ ਕੰਧ ਕੋਈ ਜਵਾਬ ਦੇ ਦੇਵੇ, ਅੰਦਰ ਨਾ ਗੱਲ ਰੱਖੋ, ਅੰਦਰ ਗੱਲ ਖਾ ਜਾਏਗੀ ਆਦਮੀ। ਕਹਿਣ ਲੱਗਿਆ ਬੇਟੀ, ਵਿਕਰਮਾਜੀਤ ਨੇ ਬਾਦਸ਼ਾਹ ਨੇ ਸਵਾਲ ਕਰ ਦਿੱਤਾ ਤੇ ਮੇਰੀ ਸਮਝ ਚ ਕੁਛ ਨੀ ਆਉਂਦਾ। ਕਹਿੰਦੇ ਪਿਤਾ ਜੀ ਇਹ ਤਾਂ ਕੋਈ ਗੱਲ ਹੀ ਨਹੀਂ, ਤੁਸੀਂ ਜਾ ਕੇ ਕਹਿ ਦੋ ਵੀ ਕੱਲ ਨੂੰ ਮੇਰੀ ਲੜਕੀ ਜਵਾਬ ਦੇਵੇਗੀ। ਕਹਿੰਦੇ ਦੇ ਦੇਗੀ ਬੇਟੀ? ਕਹਿੰਦੇ ਹਾਂ। ਜਾ ਕੇ ਕਹਿਦਾ, ਕਹਿੰਦੇ ਮਹਾਰਾਜ ਕੱਲ ਨੂੰ ਆਪਦੇ ਦਰਬਾਰ ਵਿੱਚ ਮੇਰੀ ਲੜਕੀ ਜਵਾਬ ਦੇਵੇਗੀ। ਦੂਸਰੇ ਦਿਨ ਦਰਬਾਰ ਦੇ ਵਿੱਚ ਲੜਕੀ ਹਾਜ਼ਰ ਹੋਈ, ਕਹਿਣ ਲੱਗੀ ਮਹਾਰਾਜ ਦੱਸ ਤਾਂ ਮੈਂ ਦਿੰਨੀ ਆ ਪਰ ਤੁਹਾਡਾ ਯਕੀਨ ਨੀ ਆਉਣਾ, ਜੇ ਯਕੀਨ ਨਾ ਆਇਆ ਤੁਸੀਂ ਸਬੂਤ ਮੰਗੋਗੇ, ਤਾਂ ਸਬੂਤ ਸਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਉਹ ਤੁਸੀਂ ਐਂ ਕਰੋ, ਇੱਥੋਂ 35 ਮੀਲ ਦੇ ਇੱਕ ਮਹਾਤਮਾ ਰਹਿੰਦੇ ਨੇ, ਉਹ ਸਵਾਹ ਘੋਲ ਕੇ ਪੀਂਦੇ ਨੇ, ਉਹ ਤੁਹਾਡਾ ਜਵਾਬ ਦੇਣ। ਉੱਥੇ ਚਲੀ ਗਈ ਤੇ ਉੱਥੇ ਗਿਆ ਹੋਇਆ ਬਾਦਸ਼ਾਹ, ਬਈ ਸੰਤ ਜੀ ਆਹ ਗੱਲ ਹੈ ਮੈਂ ਪੁੱਛਣੀ ਆ। ਉਹ ਕਹਿੰਦੇ ਸਾਨੂੰ ਪਤਾ ਹੈ ਪਰ ਤੈਨੂੰ ਯਕੀਨ ਨੀ ਆਉਣਾ, ਤੈਨੂੰ ਯਕੀਨ ਆਏਗਾ ਇੱਕ ਹੋਰ ਸੰਤ ਇੱਥੋਂ 30 ਮੀਲ ਤੇ ਰਹਿੰਦੇ ਨੇ, ਉਹ ਗਰਮ ਗਰਮ ਅੰਗਿਆਰੇ ਮੂੰਹ ਚ ਪਾ ਲੈਂਦੇ ਨੇ, ਅੰਗਾਰ ਖਾਂਦੇ ਨੇ, ਤੇ ਤੂੰ ਉਹ ਤੇ ਜਾ ਕੇ ਪੁੱਛ ਲੈ। ਉੱਥੇ ਚਲਿਆ ਗਿਆ, ਉਹਨਾਂ ਨੇ ਵੀ ਜਵਾਬ ਦਿੱਤਾ, ਕਹਿਣ ਲੱਗੇ ਬਾਦਸ਼ਾਹ ਸਾਡੇ ਬਚਨ ਤੇ ਤੈਨੂੰ ਯਕੀਨ ਨਹੀਂ ਆਉਣਾ, ਤੈਨੂੰ ਯਕੀਨ ਦਬਾਉਣ ਵਾਲਾ ਕੱਲ ਨੂੰ ਪੈਦਾ ਹੋਣਾ, ਫਲਾਣੇ ਥਾਂ ਤੇ ਹੈ, ਉਹਨੇ ਜੰਮਦੇ ਨਹੀਂ ਮਰ ਜਾਣਾ, ਥੋੜੀ ਦੇਰ ਤੇਰੀ ਪ੍ਰਤੀਕਸ਼ਾ ਕਰ ਰਿਹਾ, ਤੇ ਤੂੰ ਉਹਨੂੰ ਗੋਦੀ ਚ ਲੈ ਕੇ ਪੁੱਛ ਲਈ, ਉਹ ਤੈਨੂੰ ਜਵਾਬ ਦੇਗਾ। ਉੱਥੇ ਚਲਿਆ ਗਿਆ, ਜਾ ਕੇ ਜਿੱਥੇ ਦੱਸਿਆ ਸੀ ਦੂਸਰੇ ਦਿਨ ਬੱਚਾ ਹੋਇਆ, ਬੁਲਾ ਲਿਆ ਉਸਨੇ ਗੋਦੀ ਚ ਲਿਆ, ਸਵਾਲ ਕਰਿਆ, ਕਹਿੰਦਾ ਹੈ ਬੱਚੇ ਮੈਨੂੰ ਦੱਸ ਰਾਜ ਏਡਾ ਕਿਵੇਂ ਪ੍ਰਾਪਤ ਹੋਇਆ। ਉਸ ਵੇਲੇ ਉਹ ਬੋਲਿਆ, ਕਹਿਣ ਲੱਗਿਆ ਵਿਕਰਮਾਜੀਤ ਤੂੰ ਤੇ ਮੈਂ ਤੇ ਅੰਗਿਆਰ ਖਾਣ ਵਾਲਾ ਤੇ ਉਹ ਜਿਹੜਾ ਸਵਾਹ ਪੀਂਦਾ ਤੇ ਉਹ ਲੜਕੀ ਪਿਛਲੇ ਜਨਮ ਚ ਇਕੱਠੇ ਸੀਗੇ ਤੇ ਆਪਾਂ ਚਾਰੇ ਤਪੱਸਿਆ ਕਰਿਆ ਕਰਦੇ ਸੀ, ਉਹ ਲੜਕੀ 2-2 ਪ੍ਰਸ਼ਾਦੇ ਸਾਨੂੰ ਲਿਆਇਆ ਕਰਦੀ ਸੀ 8 ਪੈਰਾਂ ਵਾਰ, ਤੇ ਉਸ ਵੇਲੇ ਇੱਕ ਦਿਨ ਭਗਵਾਨ ਸਾਡੀ ਪ੍ਰੀਖਿਆ ਕਰਨ ਵਾਸਤੇ ਆ ਗਏ ਤੇ ਉਹਨਾਂ ਨੇ ਆ ਕੇ ਇਹ ਗੱਲ ਕਹੀ ਕਿ ਮੈਂ ਭੁੱਖਾ ਤੇ ਮੈਨੂੰ ਕੁਛ ਖਾਣ ਨੂੰ ਦਿਓ। ਕਹਿੰਦੇ ਪਹਿਲੇ ਸੰਤਾਂ ਤੋਂ ਉਹਨਾਂ ਨੇ 1 ਰੋਟੀ ਲੈ ਲਈ, ਕਹਿੰਦੇ ਇਹਦੇ ਨਾਲ ਤਾਂ ਮੈਂ ਰਜਣਾ ਨੀ ਭਾਈ, 1/2 ਪ੍ਰਸ਼ਾਦਾ ਹੋਰ ਦੇਤਾ। ਕਹਿੰਦੇ ਇਹਦੇ ਨਾਲ ਵੀ ਮੈਂ ਰਜਣਾ? ਕਹਿੰਦਾ ਹੁਣ ਤਾਂ ਮੇਰੇ ਕੋਲ 1/2 ਹੀ ਰਹਿ ਗਿਆ, ਮੈਂ ਸਵਾਹ ਖਾਊ? ਕਹਿੰਦੇ ਤਥਾਸਤੂ। ਕਹਿੰਦੇ ਉਦੋਂ ਦਾ ਉਹ ਸਵਾਹ ਖਾਂਦਾ। ਮੇਰੇ ਕੋਲ ਆ ਗਏ, ਕਹਿੰਦੇ ਦੂਜੇ ਕੋਲ ਆ ਗਏ, ਕਹਿੰਦੇ ਉਹਨੇ ਵੀ 1/2 ਪ੍ਰਸ਼ਾਦਾ ਦੇਤਾ, ਜਦ ਬਾਕੀ ਦਾ 1/2 ਮੰਗਿਆ। ਕਹਿੰਦੇ ਉਹ ਕਹਿਣ ਲੱਗਿਆ ਮੈਂ ਅੰਗਿਆਰ ਖਾਊਂ ਤੈਨੂੰ 1/2 ਦੇ ਕੇ, ਮੈਂ ਵੀ ਤਾਂ ਕੁਛ ਪਾਉਣਾ ਮੂੰਹ ਚ। ਕਹਿੰਦਾ ਉਹਨਾਂ ਤੁਸੀਂ ਤਥਾਸਤੂ ਕਹਿਤਾ, ਉਦੋਂ ਦਾ ਅੰਗਿਆਰ ਖਾਂਦਾ ਤੇ ਮੇਰੇ ਕੋਲ ਜਦ ਆਇਆ, ਮੈਂ ਜਦ 1/2 ਪ੍ਰਸ਼ਾਦਾ ਦੇ ਕੇ 1/2 ਰਹਿ ਗਿਆ, ਉਸ ਵੇਲੇ ਮੈਂ ਕਿਹਾ ਵੀ ਮੈਂ ਮਰੂੰਗਾ ਤੇ ਤੈਨੂੰ ਸਾਰੀ ਰੋਟੀ ਦੇ ਗਏ। ਕਹਿੰਦੇ ਤਥਾਸਤੂ, ਉਦੋਂ ਦਾ ਮੈਂ ਜੰਮੀ ਜਾਂਦਾ ਮਰੀ ਗਿਆ, ਇਹਨੇ ਨੂੰ ਤੇਰੇ ਕੋਲ ਆ ਗਈ। ਤੈ ਕਹਿੰਦਾ 2 ਪ੍ਰਸ਼ਾਦੇ ਦੇ ਤੇ, ਤੇ ਉਹਦੇ ਬਾਅਦ ਬੇਨਤੀ ਕਰੀ, ਮਹਾਰਾਜ ਸਾਡਾ ਨੇਮ ਤਾਂ ਨੀ ਹੈ, ਕਦੇ ਅਸੀਂ ਮੰਗਣ ਤਾਂ ਨੀ ਗਏ ਅੱਜ ਤੱਕ, ਕਿਉਂਕਿ ਅਸੀਂ ਪਰਮੇਸ਼ਰ ਦੇ ਭਰੋਸੇ ਤੇ ਰਹਿੰਦੇ ਹਾਂ, ਜੋ ਆ ਜਾਂਦਾ ਉਹ ਛੱਕ ਲੈਂਦੇ, ਆਵੇ ਤਾਂ ਛੱਕ ਲੈਂਦੇ ਹਾਂ, ਨਾ ਆਵੇ ਤਾਂ ਅਸੀਂ ਪਰਮੇਸ਼ਰ ਦੇ ਭਾਣੇ ਚ ਰਹਿੰਦੇ ਆ, ਹੁਕਮ ਕਰੋ ਮੈਂ ਜਾ ਕੇ ਹੋਰ ਲਿਆਵਾਂ। ਕਹਿੰਦੇ ਨਹੀਂ, ਤੈਨੂੰ ਦਰਸ਼ਨ ਦਿੱਤੇ ਅਸੀਂ ਤੇਰੇ ਕੋਲੇ ਸੀ, ਜਾਂ ਦਰਸ਼ਨ ਹੋਏ ਦਰਸ਼ਨ ਸਾਨੂੰ ਵੀ ਹੋ ਗਏ, ਅਸੀਂ ਕਿਹਾ ਤਾਂ ਭਗਵਾਨ ਸੀ। ਤੇ ਉਸ ਵੇਲੇ ਅਸੀਂ ਕਹਿੰਦੇ ਬੇਨਤੀ ਕਰੀ, ਮਹਾਰਾਜ ਸਾਡਾ ਛੁਟਕਾਰਾ ਕਿਵੇਂ ਹੋਏਗਾ? ਕਹਿੰਦੇ ਇਹ ਜਿਹੜਾ ਇਹ ਸਾਧੂ ਹੈ ਇਹ ਅਗਲੀ ਵਾਰੀ ਬਾਦਸ਼ਾਹ ਬਣੇਗਾ, ਤੇ ਦੋ ਪ੍ਰਸ਼ਾਦਿਆਂ ਦਾ ਫਲ ਇਹਨੂੰ ਚੱਕਰਵਰਤੀ ਬਾਦਸ਼ਾਹੀ ਮਿਲੇਗੀ, ਕਿਉਂਕਿ ਇਹਨੇ ਸਰਬੰਸ ਦਾਨ ਕਰ ਦਿੱਤਾ। ਸਰਬੰਸ ਦਾਨ ਦਾ ਬਹੁਤ ਬੜਾ ਫਲ ਹੋਇਆ ਕਰਦੇ। ਮਹਾਰਾਜ ਸਾਡਾ ਛੁਟਕਾਰਾ, ਕਹਿੰਦੇ ਇਹ ਜਦ ਭਰ ਜਵਾਨੀ ਚ ਹੋਏਗਾ ਉਸ ਵੇਲੇ ਅਸੀਂ ਇਹਦੇ ਮਨ ਚ ਫੁਰਨਾ ਪੈਦਾ ਕਰਾਂਗੇ, ਤੇ ਪੁੱਛੇਗਾ ਕਿ ਮੈਨੂੰ ਰਾਜ ਕਿਵੇਂ ਮਿਲਿਆ। ਉਸ ਵੇਲੇ ਇਹ ਲੜਕੀ ਜਿਹੜੀ ਹੈ ਇਹਨੂੰ ਅਸੀਂ ਪਿਛਲੇ ਜਨਮ ਦਾ ਗਿਆਨ ਦੇਵਾਂਗੇ, ਇਹ ਇਸ ਤਰ੍ਹਾਂ ਤੁਹਾਡੇ ਕੋਲ ਭੇਜੇਗੀ, ਤੇ ਜਿੱਦਣ ਤੁਹਾਡੇ ਕੋਲ ਆ ਕੇ ਪੁੱਛੇਗਾ ਇਹ, ਉਸ ਵੇਲੇ ਤੁਹਾਡਾ ਛੁਟਕਾਰਾ ਹੋ ਜਾਏਗਾ ਤਿੰਨਾਂ ਦਾ। ਸੋ ਕਹਿਣ ਲੱਗੇ ਮਹਾਰਾਜ ਤੁਸੀਂ ਆ ਗਏ, ਸਾਤੇ ਪੁੱਛ ਲਿਆ, ਤੇ ਹੁਣ ਮੈਂ ਵੀ ਸਰੀਰ ਛੱਡਦਾ, ਤੇ ਹੁਣ ਤੁਹਾਡੇ ਜਾਂਦਿਆਂ ਨੂੰ ਉਹ ਦੋਵੇਂ ਸੰਤ ਤੇ ਲੜਕੀ ਵੀ ਸਰੀਰ ਛੱਡ ਦੇਗੀ, ਤੇ ਹੁਣ ਅਸੀਂ ਆਪਣੇ ਪਰ ਜਾ ਰਹੇ ਹਾਂ ਦਰਗਾਹ ਨੂੰ। ਸੋ ਇਸ ਤਰ੍ਹਾਂ ਇਹਨੂੰ ਅਖਾਇ ਫਲ ਕਹਿੰਦੇ ਨੇ, ਜਿਹਦਾ ਨਾਸ਼ ਨਾ ਹੋਵੇ ਫਲ ਦਾ। ਸੋ ਉਹ ਦਾਨ ਹੁੰਦਾ ਹੈ ਜਿਹੜਾ ਵਾਹਿਗੁਰੂ ਦਾ ਦਿੱਤਾ ਹੋਇਆ ਸਮਝ ਕੇ ਫੇਰ ਨਿਮਰਤਾ ਦੇ ਨਾਲ ਕੱਢਣਾ। ਸੋ ਗੁਰੂ ਘਰ ਦੇ ਅੰਦਰ ਖੇਤ ਹੈ ਗੁਰਸਿੱਖ, ਗੁਰੂ ਘਰ ਦਾ ਸਥਾਨ ਜਿੱਥੇ ਲੰਗਰ ਚੱਲਦੇ ਹੋਣ, ਜਿੱਥੇ ਸੇਵਾ ਹੁੰਦੀ ਹੋਵੇ, ਜਿੱਥੇ ਪੜ੍ਹਾਈ ਹੁੰਦੀ ਹੋਵੇ, ਜਿੱਥੇ ਗਰੀਬ ਦੀ ਸੰਭਾਲ ਹੋਵੇ, ਜਿੱਥੇ ਬਿਮਾਰਾਂ ਦੀ ਸੰਭਾਲ ਹੋਵੇ, ਉਹ ਸਥਾਨ ਤੇ ਦਾਨ ਦੇਣ ਵਾਸਤੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਸਾਨੂੰ ਤਾਕੀਦ ਕੀਤੀ ਹੈ। ਪਿਆਰੇ ਜੀ ਦਾਨ ਦਿੱਤਾ ਗੁਰਸਿੱਖਾਂ, گرو دشمیش پتا مہاراج آپ نے بہت بڑا یگ کریا اس ویلے گرسکھا نو پرشادا آپ نے بڑے پیار دے نال چکایا تو جو برامن ورگ سی وہ ناراض ہو کے رون لگ گیا انہوں کا بڑا پنڈت کہن لگیا مہاراج سانو تو کسی نے پوچھنا نہیں ہے کلجگ دے اندر تسی سانو رد کر دیتا کہن لگے پریمیو تین جگان دے اندر تو تا برتارا رہا لیکن ہوں جڑے سچے پنڈت نے وہ گرو دے سکھ نے جنہ دے اندر گیان ہے برم دے گیان والے برامن ہویا کرتے ہیں سو ہوں سیو کری ان ہی کی پاوت اور کی سیو سہات نہ جی کو ساڈے چت نو چنگی نہیں لگتی ہور کسے دی سیوا کری ہوئی دان دیا ان ہی کو بولو اور آن کو دان نہ لاگت نہیں کو باقی دان دیتا ہویا پھل نہیں دا آگے پھلے ان ہی کو دیو جگ میں جس اور دیو صافی کو جگ وچ جس ہوندا انہاں نو دان دیتا ہویا تے درگاہ وچ جا کے پھل دے موگے میں من تے تن تے سر لو تن ہو سب ہی ان ہی کو میرے گھر وچ تاں میرا شریر میرے بچے میرا جنہ کچھ ہے سارے صاحب صاحب جادے تے میرا تن میرا سر میں تاں سب کچھ انہاں نو دان دے دیتا ہے دان کرتا نا چمکار دے اندر دوئے پتر دان کرتے سرندیاں دیواراں وچ دوئے چھوٹے دان کرتے اپنا آپ دان کرتا پتا دا دان کرتا سروس دانی جگ وچ کوئی کوئی ہویا کرتا یہ گرو دشمیش ایسی جنہاں نے سروس دان کر دیتا تے کہندے انہاں دے واسطے میں سب کچھ دان کرے سو آپ فرمان کرتے ہیں مہاراج کہ جگ پوگ نئی وید لکھ گرمکھ مکھ ایک دانا کھائے تو بھائی گرداس جی کہندے رہے کہ لکھاں جگاں دے برابر لنگر دے وچ ایک دانا پایا ہویا برابری کر دے وہ دانا برم گیانی دے پاس پہنچ جانا وہ ہار دا انگ بن جانا پی کے وچ جا کے کنا پھل ہو جانا گرو ستویں پاتشاہ مہاراج ایک بار یہ وچار دس رہے سی ایک گرسکھلا ہو گیا کہن لگیا پاتشاہ دھن والے دان کر سکتے ہیں گریب کیویں کر سکتے ہیں کرپا کر کے یہ بھی دسو بھی اسی گریب ہاں نرتن ساڈے کول کچھ ہے نہیں تے اسی دان کیویں کریے سانو کیویں پھل پراپت مہاراج کہتے پریمیو یہ گل نہیں ہے دھن والے کول بے انت دھن ہے گریب کول کھان نو کچھ نہیں دینا ایکو جہا برابر ہویا کرتا ایک لکھان روپیے کے پروفٹ والا ہزار روپیہ دینا ایک نو کچھ بھی پروفٹ نہیں ہوا ایک روپیہ دان کر دینا وہ دان ایک روپیے والا لکھ نالوں ود ہے کہتے مہاراج کرپا کر کے سمجھاؤ سانو جی کرتا اسی دان کریے پر ہے ہی نہیں کچھ مہاراج کہتے کئے پرشادے چکد کہتے چار کہتے تین چکیا کر بھجن کریا کر ایک پرشاد دا جڑا آٹا ہے وہ کسی برتن چ پائی آیا کرو جب سیر ہو گیا لنگر چ پایا ہے تو لنگر چ دینا ہے جتھے پکتا ہے جتھے دانا بکتا ہے اتھے نہیں دینا جتھے بھکھے دی بھک نبرتن دی ہے دوسرا کھڑا ہو گیا مہاراج مینو چار پرشادیاں دی بھک ہے تے مینو دو ملتے ہیں میرا بھی کوئی حل ہو سکتا ہے مہاراج کہتے بی اٹھ کے کھڑی ہوگی مہاراج اسی ات دے گریب ہاں ادھا پرشادا ملتا ہے اسی ادھا بھکے رہنے مہاراج کہتے ایا کرا کرو بی ایک چٹکی کٹ لیا کر ہور آٹے چ وہ چٹکی ایک برتن چ پائی جائیں جد برتن بھر گیا جا کے لنگر وچ پائے آئی گرو گھر چ چکیا جائے گا دان ترت دان لگ جائے گا ترت دان مہان کلیا کہ مہاراج اِنہ کو بھی دان لگ جاتا ہے کہتے ہاں پریمیوں تھانوں ایک اتنے کی کیرتپور صاحب کی بات دس دیا کہ اتنے ایک گرسکھ بہت غریب سا وہ پیڑا ہونج کے گزارا کریا کرتا سا ٹوٹے ہوئے چھپر چ رہتا سا کہ ایک چڑا چڑی کسی سراف بس ماڑے کرم بس یہ سجونی چ پی گئے لیکن اندر انہوں نے گیان سی وہ یہ دانیا چنج بھر کے دانا کھا لیں سی ایک دن دوہاں نے وچار کریا بھی یہ تو غریبی کا ماریا پیا ہے تیرے دا بھی کچھ کرنا چاہیے اپنا یہ مورخ نو پتا نہیں ہے بھائی تن دلدر دا ناش دان ہویا کر دے دلدری دان کرن لگ جائے تو دا دلدر تونا شروع ہو جایا کر دے یہ نو پتا نہیں ہے ਵੀ ਚਲੋ ਤੂੰ ਦੋ ਦਾਣੇ ਚੱਕਿਆ ਕਰ, ਦੋ ਮੈਂ ਚੱਕਿਆ ਕਰੂੰ, ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਲੰਗਰ ਛੱਟਿਆ ਕਰੀਏ। ਕਹਿੰਦੇ ਇਸੇ ਤਰ੍ਹਾਂ ਕਰਦੇ ਰਹੇ, ਜਿਉਂ ਜਿਉਂ ਦਾਣੇ ਲੰਗਰ ਚ ਆਉਣ ਲੱਗੇ ਤੇ ਉਹ ਇਹਨਾਂ ਦੇ ਕਮਾਈ ਚ ਬਰਕਤ ਪੈਣ ਲੱਗੀ, ਅਖੀਰ ਅਮੀਰ ਹੋ ਗਿਆ, ਨਵੇਂ ਘਰ ਪਾ ਲਏ। ਭੁੱਲ ਗਿਆ ਪਰਮੇਸ਼ਰ ਨੂੰ ਵੀ ਉਹਨੇ ਦਿੱਤਾ, ਆਪਦੀ ਅਕਲ ਦੇ ਉੱਤੇ ਹੋ ਗਿਆ, ਮੈਂ ਹੀ ਕਮਾਇਆ ਇਹ, ਤੇ ਸ਼ਰਾਬਾਂ ਕਬਾਬਾਂ ਚ ਪੈ ਗਿਆ, ਗਲਤ ਗੱਲਾਂ, ਨਾਸਤਕ ਬੁੱਧੀ ਹੋ ਗਈ। ਪਹਿਲਾਂ ਗਰੀਬ ਸੀਗਾ, ਦੁੱਖ ਪਿਆ ਹੋਇਆ ਸੀ, ਦੁੱਖ ਦੇ ਵਿੱਚ ਪਰਮੇਸ਼ਰ ਨੂੰ ਯਾਦ ਰੱਖਦਾ ਬੰਦਾ, ਜਦ ਪੈਸਾ ਆ ਜਾਵੇ ਫਿਰ ਮਸਤੀਆਂ ਆ ਜਾਂਦੀਆਂ, ਫਿਰ ਭੁੱਲ ਜਾਂਦਾ। ਕੋਈ ਉਹ ਬਿਰਲਾ ਜਿਹੜਾ ਪੈਸਾ ਪਾ ਕੇ ਵੀ ਪਰਬਤਾਂ ਪਾ ਕੇ ਫਿਰ ਪਰਮੇਸ਼ਰ ਨੂੰ ਯਾਦ ਰੱਖ ਲੇ, ਬਿਰਲੇ ਬਿਰਲੇ ਪੁਰਸ਼ ਨੇ, ਨਹੀਂ ਤਾਂ ਪੈਰ ਹਿੱਲ ਜਾਂਦੇ। ਕੋਈ ਨੀ ਰੱਬ ਨੂੰ ਯਾਦ ਕਰਦਾ, ਦੁੱਖ ਪਏ ਤੇ ਹੀ ਸਿਮਰਦਾ, ਯਾਦ ਕਰਦਾ। ਸੋ ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਸੋਚਿਆ ਵੀ ਇਹ ਤਾਂ ਮਾੜਾ ਕੰਮ ਕਰਿਆ, ਤਾਂ ਪਾਪ ਕਰਨ ਲਾ ਤਾ। ਕਹਿੰਦੇ ਫਿਰ ਇਹ ਹੈ ਵੀ ਉਸੇ ਹਾਲਤ ਤੇ ਲੈ ਗਈ। ਕਹਿੰਦੇ ਉਵੇਂ ਕਿਵੇਂ ਹੁੰਦਾ? ਕਹਿੰਦੇ ਗੁਰੂ ਦੇ ਘਰ ਦਾ ਦਾਣਾ ਜਿਹਦੇ ਕਮਾਈ ਵਿਚ ਆ ਕੇ ਖਾਣਾ ਸ਼ੁਰੂ ਹੋ ਜਾਵੇ, ਉਹ ਕਹਿੰਦੇ ਦਲਿੱਦਰ ਆ ਜਾਂਦਾ ਤੇ ਗਰੀਬ ਹੋ ਜਾਂਦਾ, ਉਹਦੀ ਕਮਾਈ ਗਲ ਜਾਂਦੀ ਹੈ। ਤੇ ਉਹ ਧਰਮਸ਼ਾਲਾ ਦੀ ਚਾਕ ਹੈ, ਵਿਹੋ ਖੰਡੂ ਭਾਜੇ, ਜਿਵੇਂ ਵਿਹੋ ਦੇ ਕੈਪਸੂਲ ਖਾਂਦਾ ਬੰਦਾ ਖੰਡ ਨਾਲ ਲਿਬੜੇ ਹੋਏ, ਐ ਧਰਮਸ਼ਾਲਾ ਦਾ ਦਾਨ ਦਾ ਪੈਸਾ ਖਾਣਾ ਮਾੜਾ ਹੋਇਆ ਕਰਦਾ, ਲਾਲਚ ਕਰ ਦੇ ਬਸ ਆ ਕੇ ਖਾਂਦਾ। ਸੋ ਕਹਿੰਦੇ ਵੀ ਉਹ ਲਿਆਓ, ਤੇ ਬਾਅਦ ਕਹਿੰਦੇ ਗੁਰੂ ਕੇ ਲੰਗਰ ਦੇ ਦੋ ਦਾਣੇ ਸਿੱਟਣੇ ਸ਼ੁਰੂ ਕਰਤੇ, ਮੁੜ ਕੇ ਉੱਥੇ ਹੀ ਗਰੀਬ ਹੋ ਗਿਆ। ਅਮੀਰੀ ਦੇਖ ਕੇ ਗਰੀਬੀ ਝੱਲਣੀ ਬਹੁਤ ਔਖੀ ਹੁੰਦੀ ਹੈ। ਰੋਇਆ, ਸਤਪੁੱਟ ਆਇਆ ਵੀ ਮਹਾਰਾਜ ਮੈਂ ਬੜਾ ਚੰਗੀ ਰੋਟੀ ਖਾਂਦਾ ਸੀ, ਹੁਣ ਮੇਰਾ ਹੱਥ ਮੈਂ ਸੋਨੇ ਨੂੰ ਪਾਉਣਾ ਤੇ ਮਿੱਟੀ ਬਣ ਜਾਂਦੀ, ਕਿਰਪਾ ਕਰੋ। ਮਹਾਰਾਜ ਕਹਿੰਦੇ ਪ੍ਰੇਮੀਆਂ, ਤੇਰੀ ਜਿਹੜੀ ਅਮੀਰੀ ਆਈ ਸੀ, ਦਾਨ ਦਾ ਫਲ ਮਿਲਿਆ ਸੀ ਤੈਨੂੰ, ਚਾਰ ਦਾਣੇ ਤੇਰੇ ਲੰਗਰ ਚ ਪੈਂਦੇ ਸੀ ਤੇ ਹੁਣ ਤੂੰ ਬਿਕਾਰੀ ਹੋ ਗਿਆ, ਤੇ ਚਾਰ ਦਾਣੇ ਹੁਣ ਲੰਗਰ ਦੇ ਤੇਰੇ ਘਰ ਪੈਂਦੇ ਨੇ, ਤੇਰੀ ਕਮਾਈ ਗਲ ਗਈ। ਸੋ ਜਾ ਕੁਛ ਦਾਨ ਕਰਿਆ ਕਰ, ਗੁਰੂ ਘਰ ਚ ਸੇਵਾ ਕਰਿਆ ਕਰ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਭਾਈ ਦੋ ਰਾਣੀਆਂ ਵਾਲਾ ਵੀ ਕਹਿੰਦੇ ਪਹੁੰਚ ਗਿਆ, ਕਿਸੇ ਉਹਨੂੰ ਵੀ ਪ੍ਰਾਪਤੀ ਹੋ ਗਈ। ਜਿੰਨੀ ਕਿਸੇ ਦੀ ਸ਼ਰਧਾ ਹੈ ਉਹਨਾਂ ਜ਼ਰੂਰ ਕੱਢਣਾ ਚਾਹੀਦਾ ਗੁਰੂ ਦੇ ਨਿਮਿਤ। ਜੇ ਗੁਰੂ ਦੇ ਨਿਮਿਤ ਨਹੀਂ ਕੱਢੋਗੇ ਤਾਂ ਚਾਰ ਹਿੱਸੇਦਾਰ ਨੇ ਇਹਦੇ, ਇੱਕ ਤਾਂ ਬਿਮਾਰੀ ਹੈ, ਇੱਕ ਅੱਗ ਹੈ, ਇੱਕ ਚੋਰ ਨੇ, ਰਾਜਗਾਨ ਹੈ। ਇਹ ਕਹਿੰਦੇ ਵੀ ਜੇ ਸਾਡੇ ਬੜੇ ਭਾਈ ਧਰਮ ਦੇ ਨੂੰ ਨਾ ਦੇਵੇ ਤਾਂ ਕਹਿੰਦੇ ਅਸੀਂ ਫਿਰ ਜ਼ੋਰ ਨਾਲ ਨਾਲੇ ਖੋਹਣਿਆਂ ਨਾਲੇ ਦੁਖੀ ਕਰਦੇ, ਕੱਢ ਅਸੀਂ ਲੈਂਦੇ ਹਾਂ, ਬਿਮਾਰੀ ਪਾ ਦਾਂਗੇ, ਕੋਈ ਰਾਸ਼ੀ ਸੰਕਟ ਪੈਦਾ ਹੋ ਜਾਏਗਾ, ਟੈਕਸ ਲੱਗ ਜਾਏਗਾ, ਕੋਈ ਹੋਰ ਗੱਲ ਹੋ ਜਾਏਗੀ, ਜਾਂ ਚੋਰ ਆ ਕੇ ਖੋਹ ਲੈਣਗੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜੋ ਦਾਨ ਹੈ, ਦਾਨ ਦਿਓ ਇਨਹੀ ਕੋ ਬਲੋ ਆਰਾਨ ਕੋ, ਦਾਨ ਨਾ ਲਾਗਤ ਨੀ ਕੋ, ਆਗੇ ਫਲੇ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਇੱਕੋ, ਬਾਕੀ ਸਭ ਇੱਕ ਹੈ।